الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم والسماء ذات البروج واليوم الموعود وشاهد ومشهود قتل أصحاب الأخدود النار ذات الوقود إذ هم عليها قعود وهم على ما يفعلون بالمؤمنين شهود. اس سورہ بروج دیا آیتاں نے سورہ بروج دا جڑا مرکزی مضمون ہے وہ قیامت دے بارے قریش دے شبہات جڑے نے انہاں نوں سمجھایا گیا انہاں دے جواب دتے گئے نے جڑی قریش جڑے قیامت دے واقعہ ہون دے بارے مختلف شبہات پیش کردے سن انہاں دے بارے انہاں دے شبہات نوں دور کیتا گیا ہے. ਅਤੇ ਦੂਸਰੀ ਗੱਲ ਇਹ ਉਹਨਾਂ ਨੂੰ ਤਹਿਦੀਦ ਕੀਤੀ ਗਈ ਯਾਨੀ ਡਰਾਇਆ ਗਿਆ ਕੁਰੈਸ਼ ਦੇ ਸਰਦਾਰਾਂ ਨੂੰ ਕਿ ਤੁਸੀਂ ਜਿਹੜਾ ਅਹਿਲੇ ਇਮਾਨ 'ਤੇ ਜ਼ੁਲਮ ਕਰ ਰਹੇ ਹੋ ਇਹਦਾ ਬਹੁਤ ਭੈੜਾ ਅੰਜਾਮ ਹੋਣ ਵਾਲਾ ਹੈ. ਉਸ ਅੰਜਾਮ ਨੂੰ ਬਿਆਨ ਕੀਤਾ ਗਿਆ ਕਿ ਇਸ ਦੇ ਨਤੀਜਾ ਕੀ ਨਿਕਲਣ ਵਾਲਾ ਹੈ. ਫਰਮਾਇਆ ਵਸਮਾ ਜ਼ਾਤ ਅਲ ਬੁਰੂਜ, ਬੁਰਜਾਂ ਵਾਲਾ ਆਸਮਾਨ ਜਿਹੜਾ ਉਹ ਗਵਾਹੀ ਦਿੰਦਾ. ਵਸਮਾ ਜ਼ਾਤ ਅਲ ਬੁਰੂਜ, ਬੁਰਜਾਂ ਵਾਲਾ ਆਸਮਾਨ ਗਵਾਹੀ ਦਿੰਦਾ. ਵਲ ਯੋ ਮਿਲ ਮਾਊਦ, ਔਰ ਜਿਹੜਾ ਵਾਅਦੇ ਵਾਲਾ ਦਿਨ ਹੈ ਯਾਨੀ ਉਹ ਦਿਨ ਜਿਹਦਾ ਵਾਅਦਾ ਕੀਤਾ ਗਿਆ ਜਿਹਨੇ ਲਾਜ਼ਮਨ ਆ ਕੇ ਰਹਿਣਾ ਅੱਲਾਹ ਵੱਲੋਂ ਜਿਹਦਾ ਵਾਅਦਾ ਹੈ ਉਹ ਦਿਨ ਗਵਾਹੀ ਦਿੰਦਾ. ਵਾ ਸ਼ਾਹਿਦਿਮ ਵਾ ਮਸ਼ਹੂਦ, ਔਰ ਦੇਖਣ ਵਾਲਾ ਗਵਾਹੀ ਦਿੰਦਾ ਅਤੇ ਜਿਹੜੀ ਚੀਜ਼ ਦੇਖੀ ਜਾ ਰਹੀ ਹੈ ਉਹ ਗਵਾਹੀ ਦਿੰਦੀ ਹੈ. ਇਹ ਦੋ ਤਿੰਨ ਆਇਤਾਂ 'ਚ ਕਸਮ ਖਾਧੀ ਗਈ ਹੈ ਅਤੇ ਕਿਸ ਗੱਲ 'ਤੇ ਕਸਮ ਖਾਧੀ ਗਈ ਹੈ ਉਹ ਨਹੀਂ ਬਿਆਨ ਕੀਤਾ. ਇਹਦੀ ਮੁਕਸਮ ਅਲੈ ਜਿਹਨੂੰ ਕਹੀਦਾ ਫੰਨੀ ਜ਼ਬਾਨ 'ਚ ਉਹ ਇੱਥੇ ਨਹੀਂ ਦੱਸਿਆ ਗਿਆ ਕਿ ਫਰਮਾਇਆ ਕਿ ਬਈ ਬੁਰਜਾਂ ਦਾ ਆਸਮਾਨ ਗਵਾਹੀ ਦਿੰਦਾ, ਕਿਸ ਗੱਲ ਦੀ ਗਵਾਹੀ ਦਿੰਦਾ ਨਹੀਂ ਦੱਸਿਆ. ਵਲ ਯੋ ਮਿਲ ਮਊਦ, ਔਰ ਕਿਆਮਤ ਦਾ ਦਿਨ ਜਿਹੜਾ ਉਹ ਗਵਾਹੀ ਦਿੰਦਾ. ਵਾ ਸ਼ਾਹਿਦਿਮ ਵਾ ਮਸ਼ਹੂਦ, ਅਤੇ ਦੇਖਣ ਵਾਲਾ ਅਤੇ ਉਹ ਚੀਜ਼ ਜਿਹਨੂੰ ਦੇਖਿਆ ਜਾ ਰਿਹਾ ਉਹ ਗਵਾਹੀ ਦਿੰਦੀ ਹੈ, ਕਿਸ ਗੱਲ ਦੀ ਗਵਾਹੀ ਦਿੰਦੀ ਹੈ ਇਹ ਨਹੀਂ ਇਹਦੇ 'ਚ ਦੱਸਿਆ ਗਿਆ. ਲੇਕਿਨ ਅੱਗੇ ਜਿਹੜਾ ਜਿਸ ਤਰ੍ਹਾਂ ਦੀਆਂ ਆਇਤਾਂ ਦੱਸ ਰਹੀਆਂ ਨੇ ਉਹਨਾਂ ਤੋਂ ਉਹ ਗੱਲ ਮੁਕਸਮਲ ਹੈ, ਬਿਲਕੁਲ ਵਾਜ਼ਿਬ ਹੈ, ਨੁਮਾਇਆ ਵਾਜ਼ਿਬ ਕਿ ਕਿਆਮਤ ਆ ਕੇ ਰਹਿਣ ਵਾਲੀ. ਯਾਨੀ ਮੁਕਸਮਲ ਹੈ ਐਵੇਂ ਜਿਹਨੂੰ ਮਹਿਜ਼ੂਫ ਕੀਤਾ ਗਿਆ ਉਹ ਇਹ ਵੇ ਕਿ ਕਿਆਮਤ ਦਾ ਦਿਨ ਆ ਕੇ ਰਹਿਣ ਵਾਲਾ. ਤੁਹਾਡਾ ਜਿਹੜਾ ਤਸੱਵਰ ਹੈ ਕਿ ਵੀ ਕਿਆਮਤ ਵਾਲਾ ਦਿਨ ਸ਼ਾਇਦ ਆਏ ਸ਼ਾਇਦ ਨਾ ਆਏ, ਪਤਾ ਨਹੀਂ ਸਹੀ ਕਹਿ ਰਹੇ ਨੇ ਗਲਤ ਕਹਿ ਰਹੇ ਨੇ, ਜਾਂ ਉਹਦੇ ਬਾਰੇ ਕਿ ਹੋ ਹੀ ਨਹੀਂ ਸਕਦਾ ਕਿ ਕਿਆਮਤ ਆਵੇ. ਪਹਾੜਾਂ ਦੇ ਬਾਰੇ ਅਰਬਾਂ ਦਾ ਤਸੱਵਰ ਸੀ ਕਿ ਪਹਾੜ 'ਤੇ ਐਡੀ ਮਜ਼ਬੂਤ ਚੀਜ਼ ਹੈ, ਇਹ ਕਹਿੰਦੇ ਨੇ ਕਿ ਇੱਕ ਐਸਾ ਦਿਨ ਆਏਗਾ ਕਿ ਪਹਾੜ ਰੇਦਾ ਰੇਦਾ ਹੋ ਜਾਣਗੇ, ਇਹ ਕਿਸ ਨੂੰ ਹੋ ਸਕਦਾ. ਫਿਰ ਜ਼ਮੀਨ 'ਤੇ ਜ਼ਲਜ਼ਲੇ ਆਉਣਗੇ ਔਰ ਇਹ ਹੋਏਗਾ, ਅੱਜ ਤੱਕ ਤਾਂ ਕਦੀ ਹੋਇਆ ਨਹੀਂ, ਇਹ ਕਿਸ ਨੂੰ ਹੋ ਸਕਦਾ ਕਿ ਜ਼ਲਜ਼ਲੇ ਆਉਣ. ਕਹਿੰਦੇ ਨੇ ਸਿਤਾਰੇ ਟੁੱਟ ਜਾਣਗੇ ਔਰ ਮਤਲਬ ਸਿਤਾਰੇ ਚੜ ਜਾਣਗੇ ਜਾਂ ਬੇਨੂਰ ਹੋ ਜਾਣਗੇ ਜਾਂ ਨਿਜ਼ਾਮ ਤਹੋਬਾਲਾ ਹੋ ਜਾਏਗਾ, ਇਹ ਕਿਸ ਤਰ੍ਹਾਂ ਹੋ ਜਾਏਗਾ. ਇਨਕਾਰ ਕਰਦੇ ਸਨ ਕੁਰੈਸ਼ ਦੇ ਸਰਦਾਰ ਮੁਖਾਤਬ, ਯਾਨੀ ਜਿਹੜੇ ਕੁਰੈਸ਼ ਦੇ ਆਯਾਤ ਇਲਾਹੀ ਦੇ ਮੁਖਾਤਬ ਅਵਲੀਨ ਮੁਖਾਤਬ ਜਿਹੜੇ ਕੁਰੈਸ਼ ਦੇ ਲੋਕ ਸਨ ਉਹ ਇਹਨਾਂ ਗੱਲਾਂ ਦਾ ਇਨਕਾਰ ਕਰਦੇ ਸਨ. ਕਹਿੰਦੇ ਜੋ ਇਹ ਕੁਰਾਨ ਕਹਿ ਰਿਹਾ ਨਾ ਇਹ ਨਹੀਂ ਹੋ ਸਕਦਾ, ਇਹ ਕਿਸ ਤਰ੍ਹਾਂ ਇਹ ਗੱਲ ਕਹਿ ਰਹੇ ਨੇ, ਸਾਡੇ ਕੋਲ ਇਹਦਾ ਕੀ ਸਬੂਤ ਹੈ? ਅਸੀਂ ਕਦੀ ਇਹਦੀ ਯਾਨੀ ਯਾਦ ਅਸੀਂ ਦੇਖਿਆ ਹੋਇਆ ਨਾ ਕਿ ਵੀ ਸਿਤਾਰੇ ਕੁਛ ਝੜ ਰਹੇ ਨੇ ਤਾਂ ਅਸੀਂ ਕੀ ਉਸ ਬਾਕੀ ਵੀ ਝੜ ਜਾਣ, ਜਾਂ ਅਸੀਂ ਦੇਖਿਆ ਵੀ ਜ਼ਮੀਨ 'ਤੇ ਜ਼ਲਜ਼ਲੇ ਐਸਾ ਜ਼ਲਜ਼ਲਾ ਆਇਆ ਜਿਹਦੇ ਨਤੀਜੇ 'ਚ ਪਹਾੜ ਜਿਹੜੇ ਨੇ ਰੇਜ਼ਾ ਰੇਜ਼ਾ ਹੋ ਗਏ ਨੇ, ਤਾਂ ਅਸੀਂ ਕਹੀਏ ਕਿ ਵੀ ਇਹ ਫਿਰ ਵੀ ਆ ਸਕਦਾ, ਦੁਬਾਰਾ ਜ਼ਲਜ਼ਲਾ ਆ ਸਕਦਾ, ਅਸੀਂ ਤਾਂ ਮੁਸ਼ਾਹਦੇ ਨਹੀਂ ਕਦੀ ਕੀਤਾ. ਅਤੇ ਇਹ ਜਿਹੜੀ ਗੱਲ ਕਹਿ ਰਹੇ ਨੇ ਕਿ ਕਾਇਨਤ ਜਿਹੜੀ ਹੈ ਇਹਨੇ ਇੱਕ ਦਿਨ ਖਤਮ ਹੋ ਜਾਣਾ, ਇਹ ਗੱਲ ਕਿਸ ਤਰ੍ਹਾਂ ਯਕੀਨਿਤ ਕੀਤੀ ਜਾਏ? ਫਰਮਾਇਆ ਕਿ ਨਹੀਂ, ਇਹ ਜਿਹੜਾ ਬੁਰਜਾਂ ਦਾ ਆਸਮਾਨ ਹੈ ਨਾ ਇਹ ਗਵਾਹੀ ਦਿੰਦਾ ਕਿ ਇਹ ਗੱਲ ਹੋ ਕੇ ਰਹਿਣੀ ਹੈ, ਕਿਆਮਤ ਨੇ ਆ ਕੇ ਰਹਿਣਾ. ਯਾਨੀ ਕਿ ਬੁਰਜਾਂ ਵਾਲੇ ਆਸਮਾਨ, ਆਸਮਾਨ 'ਚ ਕੋਈ ਬੁਰਜ ਨੇ ਇਹ ਸਾਨੂੰ ਖੁਦਾ ਨੇ ਦੱਸਿਆ, ਯਾਨੀ ਇਨਸਾਨ ਖੁਦ ਨਹੀਂ ਇਹ ਜਾਣ ਸਕਦਾ ਕਿ ਆਸਮਾਨ ਦੇ ਵਿੱਚ ਕੀ ਅਹਵਾਲ ਨੇ. ਮੁਖਤਲਿਫ ਸਿਤਾਰੇ ਜਿਹੜੇ ਟਿਕੇ ਹੋਏ ਨਜ਼ਰ ਆਉਂਦੇ ਨੇ ਉਹ ਤਾਂ ਬਸ ਕਹਿ ਕੇ ਰੋਸ਼ਨੀ ਦਿੰਦੇ ਨਜ਼ਰ ਆਉਂਦੇ ਨੇ, ਜਾਂ ਇਨਸਾਨਾਂ ਨੇ ਕੁਛ ਅਹਾਮ ਅਤੇ ਮਬਨੀ ਉਲੂਮ ਨੇ ਜਿਹੜੇ ਉਹਨਾਂ ਨੇ ਬਣਾ ਲਏ ਨੇ ਕਿ ਵੀ ਇਲਮੇ ਨਜੂਮ ਕਹਿ ਲਓ, ਜਾਂ ਸਿਤਾਰਿਆਂ ਦੀ ਗਰਦਿਸ਼ ਤੋਂ ਉਹਨਾਂ ਨੇ ਕੋਈ ਨੁਸਰਤ ਜਾਂ ਕੋਈ ਸਾਦਤ ਦੇ ਤਸਵਰਾਤ ਕਾਇਮ ਕੀਤੇ ਨੇ, ਆਪੇ ਕੀਤੇ ਨੇ, ਨਾ ਕੋਈ ਖੁਦਾ ਨੇ ਕੋਈ ਬਿਆਨ ਦਿੱਤਾ ਇਸ ਤਰ੍ਹਾਂ ਦਾ, ਨਾ ਕਿਸੇ ਨਬੀ ਨੇ ਗੱਲ ਕੀਤੀ. ਅਤੇ ਇਹੋ ਜਿਹੀਆਂ ਗੱਲਾਂ ਤਾਂ ਇਨਸਾਨ ਕੋਲ ਹੈ ਨੇ, ਲੇਕਿਨ ਇਹਦੇ 'ਚ ਕੋਈ ਬੁਰਜ ਨੇ ਅਤੇ ਬੁਰਜਾਂ 'ਚ ਕੋਈ ਬੈਠਾ ਹੋਇਆ ਜਿਹੜਾ ਕੋਈ ਨਿਗਰਾਨੀ ਕਰ ਰਿਹਾ, ਬੁਰਜਾਂ 'ਤੇ ਬਹਿ ਕੇ ਨਿਗਰਾਨੀ ਕਰਦੇ ਨੇ, ਜਿਸ ਤਰ੍ਹਾਂ ਸ਼ਹਿਰ ਦੇ ਗਿਰਦ ਫਸੀਲ ਹੁੰਦੀ ਹੈ, ਫਸੀਲ ਦੀਆਂ ਕੋਈ ਬੁਰਜੀਆਂ ਹੁੰਦੀਆਂ ਨੇ, ਉਹਨਾਂ ਬੁਰਜੀਆਂ 'ਚ ਬੈਠਣ ਦੀ ਜਗ੍ਹਾ ਹੁੰਦੀ ਹੈ, ਉਹਦੇ 'ਚ ਦੀਦਬਾਨ ਬੈਠੇ ਹੁੰਦੇ ਨੇ, ਯਾਨੀ ਕਿ ਦੇਖਣ ਵਾਲੇ ਕਿ ਵੀ ਇਹ ਜਿਹੜਾ ਸ਼ਹਿਰ ਹੈ ਇਹਦੇ ਇਰਦ ਗਿਰਦ ਜਿਹੜਾ ਸਹਿਰਾ ਹੈ ਜਾਂ ਜੰਗਲ ਹੈ ਉਹਦੇ ਵੱਲੋਂ ਕੋਈ ਖਤਰਾ ਤਾਂ ਨਹੀਂ ਜਿਹੜਾ ਸ਼ਹਿਰ ਵੱਲ ਆ ਰਿਹਾ ਹੋਵੇ. ਅਗਰ ਕੋਈ ਖਤਰਾ ਹੁੰਦਾ ਤਾਂ ਉਹ ਫਿਰ ਗੜੀਆਂ ਜਿਹੜੇ ਨੇ ਉਹਦਾ ਜਾਂ ਤਾਂ ਉਸ ਖਤਰੇ ਦਾ ਅਗਰ ਖੁਦ ਮੁਕਾਬਲਾ مقابلہ کر سکتے ہیں تو بیٹھ کے مقابلہ کرن گے، لیکن اگر کوئی بڑا معاملہ ہے تو پھر شہر والوں اطلاع دیں دے. فرمایا برج والا آسمان جہدے دیدبان تہاڈی نگرانی کر رہے ہیں وہ تو بالکل غافل نہیں، بالکل مسلسل تہاڈی نگرانی کی جا رہی ہے. یہ آسمان گواہی دیندا ہے کہ یہ ہو کے رہنا ہے. ول یوم الموعود، اور قیامت دے دن کا جڑا تصور ہے یہ گواہی دیندا ہے. یعنی قیامت آدھے ویکھی تو نہیں کسی نے، لیکن قیامت کا تصور ہے نا، قیامت کا تصور انسان کو دیتا گیا ہے. تو قیامت کا تصور ہی ایسی چیز ہے کہ انسان کی فطرت کی پیاس رکھتی ہے. جس طرح پیاسے نو اگر کہا جائے نا کہ تینوں اسی ایک ایسی چیز پیائیے جہد پیاس مٹ جائے، جہد تیرا جڑی ہے استراب ہے، جہاں تین شدید تیری زبان سک رہی ہے، تیرا حلق خشک ہے، وہ بالکل مٹ جائے گا اور تس طرح ہو جائے گا کہ جس طرح تینوں یہ تکلیف لاحق ہی نہیں، بالکل نارمل اور خوش باش ہو جائے گا. تو کہے یہ چیز بڑی ضروری ہے تو فوراً ہونی چاہیے. قیامت اسی طرح انسان دی فطری ضرورت ہے. یعنی قیامت کسی دا نا ہے؟ انصاف دے دن دے آن دا نا ہے کہ اللہ نے اپنا انصاف والا دن جڑا ہے وہ لیاونا ہے، جس دن وہ عدالت لگائے گا اور وہ او انصاف برپا کر دے گا. تو ظالم نو سزا ملے گی اور جڑا مظلوم ہے انہوں بدلہ ملے گا، جی انہوں زیادتی ہوئی ہے وہ معاوضہ انہوں ملے گا، وہ اجر انہوں ملے گا. ظالم دیاں چاہے نیکیاں انہوں دیتی جان گیاں یا اللہ تعالیٰ وہ بخشش فرما دیں گے گناہ، جس طرح بھی وہ معاملہ ہوتا ہے. تو جنہوں لوگوں نے اللہ کی عبادت کی ہے، اللہ تعالیٰ کی دین کی خدمت کی ہے، جو وہ خدا والوں احکام آئے نے وہ بجا لائے ہیں، انہوں نے وہ اجر تو انعام دیتا جائے گا. تو جڑے نافرمان رہے ہیں جنہوں نے اللہ کی گل کی اطاعت نہیں کی، دنیا چ بھی ظلم کیے اور مذہب کے اعتبار بھی نافرمان انسان بنے، انہوں نے سزا دیتی جائے. قیامت اس چیز کا نا یہ جڑا دن ہے یہ کس طرح ہو سکتا ہے کہ انسان کہ مجھے یہ ضرورت نہیں، یعنی کہ مجھے کامل انصاف کی ضرورت نہیں. اس دنیا سب تو بڑا مسئلہ ہی کامل انصاف ہے. یعنی کوئی امیر ہے یا غریب ہے، ہر شخص جڑا ہے وہ محسوس کرتا ہے کہ میرے نہ کوئی بے انصافی ہے. یعنی ایک اسی امیر آدمی دیکھنے ہیں تو انہوں ہور طرح کے گلے ہوتے ہیں، میری اولاد میری گل نہیں مانتی، وہ آپ پودرے ہیں، وہ اپنی گل اپنے پروگرام بنائی پھرتے ہیں، میرے کہتے نہیں چلتے. یہ امیروں کی شکایتیں نے، مطلب سارے رشتے دار جڑے ہیں وہ سارے نال خود غرض نے، لالچ رکھتے ہیں سارے کو، سارے مخلص کوئی نہیں. امیر آدمی نے مخلص بندے کا ملنا بڑا مشکل ہوتا ہے. تو وہ یہ جو رونے روتے ہوتے ہیں مختلف قسم کے، میری دولت لوٹن کے نال لے جانا، ہر بندہ مجھے چور نظر آتا ہے کہ میرے ٹھگنا ہی چاہتا ہے. تو یہ ہر آدمی جو ہے نا وہ انصاف اور عدل کا طالب ہے. مطلب ہے کہ یہ کہہ لو کہ مختلف درجے، لیکن یہ درجہ بھی ایسا نہیں کہ کسی کا درجہ بہت گھٹ ہوئے، نہیں، ہر آدمی شدید طور پہ انصاف کی ڈیمانڈ رکھتا ہے اپنے اندر. پر جڑا قیامت کا دن ہے نا، یوم الموعود جڑا ہے، یہ خود اپنے اتنے گواہ ہے کہ یہ ہو کے رہنا ہے. جس طرح پانی خود دلالت کرتا ہے کہ یہ سانو چاہیے. پانی کے بارے جب سانو تصور سمجھایا جاتا ہے اور یہ ساری پیاس بجھ جائے گی، دیکھیں گے فوراً ٹھیک ہے. اور کھانا جڑا ہے یہ اپنا کھانے کا وجود ہی دلالت کرتا ہے. یعنی ساری بھوک جڑی ہے وہ کھانے نو کہندی ہے کہ ہاں بالکل ٹھیک ہے، یہ حق ہے، یہ صحیح گل ہے، کوئی ہونا چاہیے، یہ سانو میسر آنا چاہیے. اس طرح قیامت کا دن اپنے اتنے شاہد ہے. فرمایا و شاہد و مشہود، اور جڑا دیکھنے والا شخص ہے، ہر دیکھنے والا شخص، کوئی بھی دیکھنے والا شخص جڑا ہے وہ خود گواہی دیندا ہے کہ یعنی کہ کس طرح دیکھنے والا، عبرت دی نگاہ نال. ایک تو دیکھنا ہوتا نا جانوروں وانگر دیکھنا کہ جانور نے دیکھا کہ اگے دیوار آ گئی تو ادھر نہیں گیا، تو جدھر کھلا رستہ نظر ہے ادھر چلا گیا، یہ چیز میرے کھانے لیے کھا لی ہے، یہ چیز میرے کھانے لیے نہیں، وہ تو اگے نکل گیا، یہ تو خطرہ لگا تو بچ گیا، خطرہ نہیں لگا تو لگا گیا. لیکن کوئی سینس نہیں، کوئی شعور نہیں، کوئی اچھی گل، کوئی بری گل، انہیں یہ چیز نہیں دیکھنی. وہ کو کسی نے نقصان ہو جاتا ہے کہ نہیں ہوتا، کوئی وہ تو خوش ہے، کوئی وہ ناراض ہے، کسی نال کوئی مطلب بے انصافی، یہ تو مسئلے نہیں ہوتے، یہ وہ ذہن نہیں سطح تو اتلے مسئلے نے. جہاں انسان تو اس طرح جانور وانگر زندگی بسر کرتے ہیں انہوں کا تو یہی کافی جرم ہے کہ وہ انسان ہوندے ہیں جانور وانگر زندگی بسر کر رہے ہیں. لیکن جہے انسان انسانوں وانگر زندگی بسر کر رہے ہیں دیکھتے ہیں کہ اسی کسی واسطے فائدے مند ہیں کہ اسی نقصان دہ ہاں. سارے سامنے جی گل ہے یہ سانو کی سکھا رہی ہے، یعنی مختلف واقعات مختلف چیزوں ادھار ہوں نے وہ اپنے سامنے دیکھتے ہیں. ایک بندہ اگر بڑا ظلم کرتا سی تو وہ انجام کس طرح پیڑا ہویا، کس طرح انہوں دنیا چ سزاواں ملیاں، یا وہ مختلف احوال جڑے گزرتے ہیں، وہ اگر وہ ضمیر جڑا وہ مطلب کانشیس بائٹنگ وہ پیدا ہو گئی ہے، کوئی بھی واقعہ کسی طرح کا بھی انہوں سامنے آتا ہے تو وہ تو عبرت حاصل کرتے ہیں، نصیحت حاصل کرتے ہیں. یہ دیکھنے والی جی اک ہے نا، یہ شاہد اتنے ذکر ہے. یعنی جی عبرت کی نگاہ نال ویکھن والا جڑا وہ بھی گواہی دیندا ہے کہ قیامت کا دن جڑا نا یہ آ کے رہنا ہے. ਵਾ ਮਸ਼ਹੂਦ, ਔਰ ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਕੋਈ ਵੀ ਚੀਜ਼ ਜਿਹੜੀ ਦੇਖੀ ਜਾ ਰਹੀ ਹੈ ਨਾ, ਕੋਈ ਛੋਟੀ ਚੀਜ਼ ਹੋਵੇ, ਤੁਸੀਂ ਦਰਖਤ ਲੈ ਲਓ ਇਸ ਕਾਇਨਾਤ, ਮਤਲਬ ਜ਼ਮੀਨ 'ਤੇ ਬੇਸ਼ੁਮਾਰ ਦਰਖਤ ਮੌਜੂਦ ਨੇ, ਅਤੇ ਖੁਦ ਦਰਖਤ ਜਿਹੜਾ ਹੈ ਇਹ ਜਿਹੜਾ ਇਹਨੂੰ ਬਣਾਉਣ ਲੈ ਉਹਦੇ 'ਤੇ ਉਹਦੇ ਵੱਲ ਰਹਿਨੁਮਾਈ ਕਰਦਾ ਕਿ ਕਿੱਡੀ ਕੁਦਰਤ ਹੈ ਉਸ ਦਾਤ ਦੀ ਜਿਹਨੇ ਇਸ ਸ਼ੈਅ ਨੂੰ ਬਣਾਇਆ, ਦਰਖਤ ਨੂੰ। ਦਰਿਆ ਨੇ, ਪਹਾੜ ਨੇ, ਸਮੁੰਦਰ ਨੇ, ਬਾਰਿਸ਼ ਦਾ ਨਿਜ਼ਾਮ ਹੈ ਦੁਨੀਆ 'ਚ, ਮਤਲਬ ਹੈ ਕਿ ਗੱਲਾ ਉੱਗਦਾ, ਪੌਦੇ ਨੇ, ਇਨਸਾਨ ਨੂੰ ਅੱਲਾਹ ਤਾਲਾ ਨੇ ਪੈਦਾ ਕੀਤਾ। ਤੁਸੀਂ ਦੇਖਦੇ ਹਾਂ ਦੇਖਦੇ ਹਾਂ ਕਿਸੇ ਵੀ ਚੀਜ਼ ਨੂੰ ਦੇਖੋ, ਹਮਵਾਰ ਮੈਦਾਨ ਨੇ ਜਿਹਨਾਂ 'ਚ ਇਨਸਾਨ ਸਫ਼ਰ ਕਰ ਰਿਹਾ, ਜ਼ਮੀਨ ਦੇ ਅੰਦਰ ਖਜ਼ਾਨੇ ਨੇ, ਮੁਖਤਲਿਫ ਇਨਸਾਨ ਦੀ ਜ਼ਰੂਰੀਅਤ ਪੂਰੀਆਂ ਹੁੰਦੀਆਂ ਨੇ, ਇੱਥੇ ਬਿਮਾਰੀਆਂ ਦੀ ਤਾਂ ਇਲਾਜ ਵੀ ਹੁੰਦਾ, ਇੱਥੇ ਭੁੱਖ ਲੱਗਦੀ ਹੈ ਤਾਂ ਰੋਟੀ ਵੀ ਹੁੰਦੀ ਹੈ, ਪਿਆਸ ਲੱਗਦੀ ਤਾਂ ਪਾਣੀ ਵੀ ਹੁੰਦਾ, ਇਸ ਦੁਨੀਆ 'ਚ ਮੁਖਤਲਿਫ ਚੀਜ਼ਾਂ ਦਾ ਮੁਸ਼ਾਹਦਾ ਕਰਦਾ, ਅਤੇ ਇਹ ਦੇਖਣ ਵਾਲੀਆਂ ਚੀਜ਼ਾਂ ਜਿਹੜੀ ਜਿਹਨਾਂ ਦਾ ਇਨਸਾਨ ਮੁਸ਼ਾਹਦਾ ਕਰਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਖੁਦਾ ਦੀ ਕੁਦਰਤ ਦੱਸਦੀਆਂ ਨੇ, ਖੁਦਾ ਦੀ ਹਕਮਤ 'ਤੇ ਦਲਾਲਤ ਕਰਦੀਆਂ ਨੇ ਕਿ ਕਿੱਡਾ ਹਕੀਮ ਹੈ ਉਹ ਜਿਹਨੇ ਅਗਰ ਬਿਮਾਰੀ ਪੈਦਾ ਕੀਤੀ ਤਾਂ ਇੱਕ ਐਸੀ ਜੜੀ ਬੂਟੀ, ਇੱਕ ਐਸੀ ਮਤਲਬ ਚੀਜ਼, ਐਸਾ ਕੈਮੀਕਲ ਜਾਂ ਐਸੀ ਮਿੱਟੀ ਦੇ ਅੰਦਰ ਐਸੀ ਚੀਜ਼ਾਂ ਦਫਨ ਨੇ ਕਿ ਜਿਹੜੀਆਂ ਉਸ ਬਿਮਾਰੀ ਦਾ ਇਲਾਜ ਨੇ। ਇਨਸਾਨ ਉਹਨੂੰ ਜਦੋਂ ਇਸਤੇਮਾਲ ਕਰਦਾ ਤਾਂ ਉਹ ਦੇਖਦਾ ਕਿ ਮੇਰੇ 'ਤੇ ਜਿਹੜੀ ਬਿਮਾਰੀ ਆਈ ਸੀ ਉਹ ਸ਼ਫਾਯਾਬ ਹੋ ਗਿਆ, ਮਾਮਲਾ ਬਿਲਕੁਲ ਮੈਂ ਠੀਕ ਹੋ ਗਿਆ, ਸਿਹਤਮੰਦ ਹੋ ਗਿਆ। ਇਹ ਚੀਜ਼ ਨੂੰ ਦੇਖਦਾ ਮੈਨੂੰ ਭੁੱਖ ਲੱਗਦੀ ਅਤੇ ਮੇਰੇ ਵਾਸਤੇ ਇੱਥੇ ਗਦਾ ਰੱਖੀ ਗਈ ਹੈ। ਅੱਲਾਹ ਤਾਲਾ ਦੀ ਹਕਮਤ, ਉਹਦੀ ਕੁਦਰਤ, ਉਹਦੀ ਰਹਿਮਤ, ਉਹਦੀ ਰਬੂਬੀਅਤ, ਇਹਦੀਆਂ ਨਿਸ਼ਾਨੀਆਂ ਹਰ ਪਾਸੇ ਦੇਖਦਾ। ਕਿਸੇ ਵੀ ਚੀਜ਼ ਦੇ ਨਜ਼ਰ ਕਰਨਾ, ਦਿਨ ਜਿਹੜਾ ਦਿਨ ਦੀਆਂ ਆਪਣੀਆਂ ਬਰਕਤਾਂ ਨੇ, ਅੱਲਾਹ ਤਾਲਾ ਨੇ ਦਿਨ ਰੱਖਿਆ, ਅਗਰ ਦਿਨ ਔਰ ਉਹਦੀ ਉਹ ਹਰਾਰਤ ਨਾ ਹੋਵੇ, ਸਰਦੀ ਗਰਮੀ ਮੌਸਮਾਂ ਦਾ ਫਰਕ ਨਾ ਹੋਵੇ, ਤਾਂ ਨਾ ਸਾਡਾ ਗੱਲਾ ਪੱਕੇਗਾ, ਨਾ ਖੁਰਾਕ ਬਣ ਸਕੇਗੀ, ਨਾ ਇਸ ਤਰ੍ਹਾਂ ਜੰਗਲ ਜਿਹੜੇ ਨੇ ਉਹਨਾਂ 'ਚ ਦਰਖਤ ਹੋਣਗੇ, ਜਾਂ ਕਾਸ਼ਤਕਾਰੀ ਨਹੀਂ ਹੋ ਸਕੇਗੀ। ਅਤੇ ਲੇਕਿਨ ਅੱਲਾਹ ਤਾਲਾ ਨੇ ਐਸਾ ਨਿਜ਼ਾਮ ਰੱਖਿਆ, ਮੌਸਮਾਂ ਦੀ ਤਬਦੀਲੀ, ਹਰਾਰਤ, ਇਹ ਖਾਸ ਟੈਂਪਰੇਚਰ, ਜਿਹਦੇ ਨਤੀਜੇ 'ਚ ਇਸ ਦੁਨੀਆ 'ਚ ਗੱਲਾ ਵੀ ਉੱਗਦਾ, ਇੱਥੇ ਪੌਦੇ ਵੀ ਹੁੰਦੇ ਨੇ, ਇੱਥੇ ਜਾਨਵਰਾਂ ਦੇ ਪਲਣ ਬੜਨ ਦਾ ਇੰਤਜ਼ਾਮ ਹੈ, ਉਹਨਾਂ ਦੀ ਅੱਲਾ ਮਤਲਬ ਖੁਦਾ ਪਰਵਰਦਗਾਰ ਹੈ ਨਾ, ਉਹਨਾਂ ਨੇ ਜਾਨਵਰਾਂ, ਅੱਲਾਹ ਤਾਲਾ ਨੇ ਜਾਨਵਰਾਂ ਨੂੰ ਪਾਲਣ ਦਾ ਵੀ ਇੰਤਜ਼ਾਮ ਇੱਥੇ ਰੱਖਿਆ। ਫਿਰ ਇਨਸਾਨ ਜਿਹੜਾ ਇਨਸਾਨ ਨੂੰ ਪੈਦਾ ਕੀਤਾ, ਅਤੇ ਇਨਸਾਨ ਦੀ ਪਰਵਰਿਸ਼ ਵਾਸਤੇ ਇਸ ਦੁਨੀਆ 'ਚ ਗੱਲਾ ਜਿਹੜਾ ਉਹ ਇਨਸਾਨ ਕਾਸ਼ਤ ਕਰਦਾ, ਉਗਾਉਂਦਾ, ਪੌਦੇ ਨੇ ਜਿਹੜੇ ਉਹਦੇ ਵਾਸਤੇ ਮਤਲਬ ਸਬਜ਼ੀ ਮੁਹੱਈਆ ਕਰਦੇ ਨੇ, ਖੁਰਾਕ ਮੁਹੱਈਆ ਕਰਦੇ ਨੇ, ਦਰਖਤ ਨੇ ਜਿਹੜੇ ਫਲ ਮੁਹੱਈਆ ਕਰਦੇ ਨੇ, ਜਾਨਵਰ ਨੇ ਐਸੇ ਜਾਨਵਰ ਜਿਹੜੇ ਕਿ ਉਹਦੀ ਖੁਰਾਕ ਬਣਦੇ ਨੇ, ਅਤੇ ਇਹ ਜਾਨਵਰ ਜ਼ਾਹਿਰ ਅੱਲਾਹ ਤਾਲਾ ਨੇ ਉਹਦੀ ਖੁਰਾਕ ਬਣਾ ਦਿੱਤੀ ਉਹਦੇ ਵਾਸਤੇ ਕਿ ਬਈ ਇਨਸਾਨ ਇਨਸਾਨ ਦੀ ਪਰਵਰਿਸ਼ ਵਾਸਤੇ ਅੱਲਾਹ ਤਾਲਾ ਨੇ ਪੂਰੀ ਆਪਣੀ ਇੱਕ ਮਖਲੂਕ ਪੈਦਾ ਕਰਤੀ। ਯਾਨੀ ਤੁਸੀਂ ਅਗਰ ਹਿਰਨ ਲੈ ਲਓ, ਜਾਂ ਜਿਹੜੇ ਬੱਕਰੀਆਂ ਨੇ, ਬੱਕਰੇ ਨੇ, ਗਾਏ ਨੇ, ਬੈਲ ਭੈਂਸ ਵਗੈਰਾ, ਇਹ ਚੀਜ਼ਾਂ ਨੂੰ ਇਨਸਾਨ ਦੀ ਖੁਰਾਕ ਬਣਾਇਆ। ਘੋੜੇ ਔਰ ਗਧੇ ਨੇ ਉਹਦੀ ਸਵਾਰੀ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਬਣਾ ਦਿੱਤੇ, ਅਤੇ ਦੁਨੀਆ ਦੀ ਇੱਕ ਇੱਕ ਚੀਜ਼ ਨੂੰ ਅਸੀਂ ਵੇਖਦੇ ਹਾਂ ਨਾ, ਅਤੇ ਇਹ ਇਹਦੇ 'ਤੇ ਦਲਾਲਤ ਕਰਦੀ ਹੈ, ਇਹਦੇ 'ਚ ਖੁਦਾ ਦੀ ਕੁਦਰਤ, ਉਹਦੀ ਰਹਿਮਤ, ਉਹਦੀ ਰਬੂਬੀਅਤ, ਉਹਦੀਆਂ ਨਿਸ਼ਾਨੀਆਂ ਨੇ ਬੇਸ਼ੁਮਾਰ, ਔਰ ਹਕਮਤ ਖੁਦਾ ਦੀ ਨਜ਼ਰ ਆਉਂਦੀ ਹੈ। ਅਤੇ ਇਹ ਚੀਜ਼ਾਂ ਵੀ ਦਲਾਲਤ ਕਰਦੀਆਂ ਨੇ ਕਿ ਇਹ ਇਹ ਕਾਇਨਤ ਬੇਕਾਰ ਤਾਂ ਨਹੀਂ ਬਣੀ, ਇਹ ਤਾਂ ਬੜੀ ਸੋਚ ਸਮਝ ਕੇ ਬਣਾਈ ਗਈ ਹੈ, ਇਹ ਤਾਂ ਬੜੀ ਇੱਕ ਗੱਲ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਹ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ ਬੜੀ ਹਕਮਤ ਨਾਲ, ਬੜੇ ਤਵਾਜ਼ਨ ਨਾਲ। ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇਹਦਾ ਜਿਹੜਾ ਮਾਲਕ ਹੈ ਉਹ ਇਹਨਾਂ ਲੋਕਾਂ ਨੂੰ ਐਵੇਂ ਹੀ ਛੱਡ ਦੇ, ਯਾਨੀ ਕਿ ਐਡਾ ਅੱਛਾ ਨਿਜ਼ਾਮ ਕਾਇਮ ਕਰਨ ਤੋਂ ਬਾਅਦ ਇਹਨਾਂ ਲੋਕਾਂ ਨੂੰ ਫਿਰ ਪੁੱਛੇ ਹੀ ਨਾ, ਮਤਲਬ ਇੱਥੇ ਹੀ ਪੈਦਾ ਹੋਣ, ਇੱਥੇ ਮਰ ਜਾਣ, ਔਰ ਉਹਦੇ ਨਜ਼ਦੀਕ ਦੀ ਕੋਈ ਉਹਨਾਂ ਦੀ ਜ਼ਿੰਦਗੀ ਦੀ ਔਰ ਇਹਨਾਂ ਦੇ ਅਮਾਲ ਦੀ, ਅੱਛਾਈ ਬੁਰਾਈ ਦੀ ਕੋਈ ਵੈਲਿਊ ਹੀ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਯਾਨੀ ਕਿ ਇਹ ਪਿੱਛੇ ਤਿੰਨ ਆਇਤਾਂ ਜਿਹੜਾ ਦੱਸਿਆ ਨਾ ਕਿ ਇਹ ਤਿੰਨੋਂ ਚੀਜ਼ਾਂ ਗਵਾਹੀ ਦਿੰਦੀਆਂ ਨੇ, ਅਤੇ ਫਰਮਾਇਆ ਕਿ ਕਿਆਮਤ ਦੇ ਸ਼ੁੱਧ ਨਹੀਂ ਹੁੰਦੀ, ਕਿ ਕਿਆਮਤ ਵਾਲਾ ਦਿਨ, ਹਿਸਾਬ ਕਿਤਾਬ ਦਾ ਦਿਨ, ਨੇਕੀ ਬਦੀ 'ਚ ਫਰਕ ਕਰਨ ਵਾਲਾ ਦਿਨ ਆ ਕੇ ਰਹਿਣਾ। ਫਰਮਾਇਆ ਕੁਤਲਾ ਅਸਹਾਬ ਉਲ ਉਖਦੂਦ, ਘਾਟੀ ਵਾਲੇ ਜਿਹੜੇ ਨੇ ਮਾਰੇ ਗਏ ਨੇ। ਇਹ ਘਾਟੀ ਤੋਂ ਮੁਰਾਦ ਹੈ ਜਿਹੜੀ ਕਿ ਜਹੰਨਮ ਦੀ ਘਾਟੀ ਹੋਏਗੀ, ਉਹ ਜਿਹੜੇ ਲੋਕ ਉਸ ਘਾਟੀ 'ਤੇ ਬਿਠਾਏ ਜਾਣਗੇ ਮਾਰੇ ਗਏ। ਅਨੌਰ ਜ਼ੌਤਿਲ ਵਕੂਦ, ਕਿਹੜੀ ਘਾਟੀ, ਜਿਹੜੀ ਈਂਧਨ ਭਰੀ ਅੱਗ ਵਾਲੀ ਘਾਟੀ ਹੈ, ਐਸੀ ਘਾਟੀ ਜਿਹਦੇ 'ਚ ਈਂਧਨ ਭਰਿਆ ਹੋਇਆ, ਅੱਗ ਵਾਸਤੇ ਈਂਧਨ ਭਰਿਆ, ਯਾਨੀ ਅੱਗ ਦੀ ਘਾਟੀ ਹੈ, ਔਰ ਉਹ ਈਂਧਨ ਨਾਲ ਭਰੀ ਹੋਈ ਅੱਗ, ਯਾਨੀ ਕਿ ਉਹ ਈਂਧਨ ਜਿਹੜਾ ਬੇਸ਼ੁਮਾਰ ਈਂਧਨ ਹੈ, ਔਰ ਉਹ ਅੱਗ ਨੇ ਬੁੱਝਣਾ ਹੀ ਨਹੀਂ ਕਦੀ, ਚੱਲਦੀ ਹੀ ਰਹਿਣਾ, ਹਮੇਸ਼ਾ ਮੁਸਲਸਲ ਉਸ ਅੱਗ ਨੇ ਜਲਿਆ ਰਹਿਣਾ। ਇਜ਼ ਹੁਮ ਅਲੈਹਾ ਖੂਦ, ਜਦੋਂ ਇਹ ਲੋਕ ਉਹਦੇ ਕਿਨਾਰੇ ਬੈਠੇ ਹੋਣਗੇ, ਯਾਨੀ ਕਿ ਮਾਰੇ ਗਏ ਅੱਗ ਦੀ ਘਾਟੀ ਵਾਲੇ, ਈਂਧਨ ਦੀ ਭਰੀ ਹੋਈ ਘਾਟੀ ਜਿਹੜੀ ਹੈ, ਇਹ ਜਦੋਂ ਉਸੇ ਬਿਠਾਏ ਜਾਣਗੇ ਅਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਏਗਾ ਇਹ ਫਿਰ ਮਾਰੇ ਗਏ, ਇਹਨੇ ਤਬਾਹ ਔਰ ਬਰਬਾਦ ਹੋ ਗਿਆ। ਵਹੁਮ ਅਲਾ ਮਾ ਯਫ ਅਲੂ ਨਬਿਲ ਮੋਮਿਨੀ ਨਸ਼ਹੂਦ, ਔਰ ਜੋ ਕੁਝ ਮੋਮਿਨਾਂ ਦੇ ਨਾਲ ਕਰਦੇ ਰਹੇ ਨੇ ਉਹਦਾ ਨਤੀਜਾ ਵੇਖ ਰਹੇ ਹੋਣਗੇ ਇਹਨਾਂ ਨੇ ਮੋਮਨਾਂ ਨਾਲ ਕਿਸ ਤਰ੍ਹਾਂ ਜ਼ੁਲਮ ਕੀਤਾ, ਕਿਸ ਤਰ੍ਹਾਂ ਜ਼ਿਆਦਤੀ ਕੀਤੀ, ਯਾਨੀ ਇਹ ਈਮਾਨ ਲਿਆ ਨੇ ਇਸ ਜੁਰਮ ਵਿੱਚ ਉਹਨਾਂ ਨੇ ਜ਼ੁਲਮ ਦੀ ਇੰਤਹਾ ਕਰਤੀ, ਅਤੇ ਇਹ ਸਾਰਾ ਫਿਰ ਉਹਨਾਂ ਦੇ ਸਾਹਮਣੇ ਆਏਗਾ ਜਦੋਂ ਯਾਨੀ ਦੋਜ਼ਖ ਦੀ ਅੱਗ ਭਰੀ ਹੋਈ, ਈਂਧਨ ਭਰੀ ਹੋਈ ਅੱਗ ਦੀ ਘਾਟੀ ਦੇ ਕਿਨਾਰੇ ਬਿਠਾਏ ਜਾਣਗੇ, ਅਤੇ ਉਹਨਾਂ ਨੂੰ ਨਜ਼ਰ ਆਏਗਾ ਕਿ ਅਸੀਂ ਤਾਂ ਇਹ ਬਦਾਮਾਲੀਆਂ ਕੀਤੀਆਂ ਸੀ, ਇਹ ਜ਼ੁਲਮ ਕਰਦੇ ਸਾਂ, ਅਤੇ ਹੁਣ ਉਹਦਾ ਨਤੀਜਾ ਸਾਨੂੰ ਪੁੱਤਣਾ ਪਏਗਾ, ਇਸ ਅੱਗ ਦੀ ਘਾਟੀ 'ਚ ਅਸੀਂ ਡਿੱਗਾਂਗੇ, ਇੱਥੇ ਸੜਾਂਗੇ. ਵਮਾ ਨਕਮੂ ਮਿਨਹੁਮ ਇਲਾ ਅਈ ਯੋ ਮੈਨੂ ਬਿੱਲਾਹ ਇਲ ਆਜ਼ੀਜ਼ ਇਲ ਹਮੀਦ. ਇਹਨਾਂ ਨੇ ਉਹ ਦੁਸ਼ਮਣੀ ਉਹਨਾਂ ਨਾਲ ਕਿਉਂ ਕੀਤੀ? ਕੋਈ ਵਜ੍ਹਾ ਨਹੀਂ ਸੀ ਦੁਸ਼ਮਣੀ ਦੀ, ਬਸ ਸਿਰਫ ਇਹ ਸੀ ਅਈ ਯੋ ਮੈਨੂ ਬਿੱਲਾਹ ਇਲ ਆਜ਼ੀਜ਼ ਇਲ ਹਮੀਦ, ਕਿ ਇਹ ਲੋਕ ਜਿਹੜੇ ਨੇ ਅੱਲਾ ਜ਼ਬਰਦਸਤ ਅਤੇ ਖੂਬੀਆਂ ਸਰਾਹੇ ਅਤੇ ਈਮਾਨ ਲਿਆ, ਯਾਨੀ ਅੱਲਾ ਦੀ ਜ਼ਾਤ ਜਿਹੜੀ ਜ਼ਬਰਦਸਤ ਜ਼ਾਤ ਹੈ ਔਰ ਉਹਦੀ ਜ਼ਾਤ ਜਿਹੜੀ ਖੂਬੀਆਂ ਨਾਲ ਭਰੀ ਹੋਈ ਜ਼ਾਤ ਹੈ ਉਹਦੇ 'ਤੇ ਇਹ ਈਮਾਨ ਲਿਆ ਨੇ, ਇਹ ਕਸੂਰ ਹੈ ਇਹਨਾਂ ਦਾ. ਅੱਲਦੀ ਲਹੂ ਮਿਲਕੁਸ ਸਮਾਵਾਤ ਵਲ ਅਰਦ, ਉਹ ਜ਼ਾਤ ਜਿਹਦੇ ਹਸਤੇ ਅਸਮਾਨਾ ਔਰ ਜ਼ਮੀਨ ਦੀ ਬਾਦਸ਼ਾਹੀ ਹੈ. ਵੱਲਾਹ ਅਲਾ ਕੁੱਲ ਸ਼ਈਨ ਸ਼ਹੀਦ, ਅਤੇ ਅੱਲਾਹ ਤਾਲਾ ਤਾਂ ਹਰ ਚੀਜ਼ ਨੂੰ ਦੇਖ ਰਿਹਾ, ਅਤੇ ਫਿਰ ਉਹ ਕਿਸ ਤਰ੍ਹਾਂ ਇਹਨਾਂ ਨੂੰ ਛੱਡ ਦਿੰਦਾ? ਯਾਨੀ ਜਦੋਂ ਉਹ ਆਪਣੇ 'ਤੇ ਈਮਾਨ ਲਿਆ ਨਾ ਲੈਣੇ ਨੂੰ ਅਤੇ ਜ਼ੁਲਮ ਉਹਨੇ ਵੇਖਿਆ ਕਿ ਵੀ ਉਹ ਇਹਨਾਂ ਨੂੰ ਇਹ ਲੋਕ ਜ਼ੁਲਮ ਕਰ ਰਹੇ ਨੇ ਉਹਨਾਂ ਲੋਕਾਂ 'ਤੇ ਜਿਹੜੇ ਖੁਦਾ ਰਹਿਮਾਨ 'ਤੇ ਈਮਾਨ ਲੈ ਨੇ, ਅਤੇ ਫਿਰ ਉਹ ਲਾਜ਼ਮਨ ਪਕੜੇਗਾ, ਉਹ ਤਾਂ ਹਰ ਚੀਜ਼ ਨੂੰ ਦੇਖ ਰਿਹਾ. ਇਨਲਦੀਨ ਫਤਨੁਲ ਮੁਮਿਨੀਨ ਵਲ ਮੁਮਿਨਾਤ ਸੁਮ ਲਮ ਯਤੂਬੂ ਫਲਹੁਮ ਅਜ਼ਾਬੁ ਜਹੰਨਮ ਫਲਹੁਮ ਅਜ਼ਾਬੁ ਹਰੀਕ. ਬੇਸ਼ੱਕ ਉਹ ਲੋਕ ਜਿਹੜੇ ਮੋਮਿਨਾਂ ਨੂੰ ਸਤਾਉਂਦੇ ਨੇ ਅਤੇ ਮੋਮਿਨਾਤ ਨੂੰ ਸਤਾਉਂਦੇ ਨੇ, ਸੁਮ ਲਮ ਯਤੂਬੂ ਫਿਰ ਤੋਬਾ ਵੀ ਨਹੀਂ ਕਰਦੇ, ਫਲਹੁਮ ਅਜ਼ਾਬੁ ਜਹੰਨਮ ਉਹਨਾਂ ਵਾਸਤੇ ਜਹੰਨਮ ਦਾ ਅਜ਼ਾਬ ਹੋਏਗਾ, ਫਲਹੁਮ ਅਜ਼ਾਬੁ ਹਰੀਕ ਔਰ ਉਹਨਾਂ ਵਾਸਤੇ ਜਲਨ ਦਾ ਸੜਨ ਦਾ ਅਜ਼ਾਬ ਹੋਏਗਾ, ਅੱਗ ਦੇ ਵਿੱਚ ਉਹ ਸਾੜੇ ਜਾਣਗੇ, ਮੁਸਲਸਲ ਜਲਾਏ ਜਾਣਗੇ, ਇਹ ਅਜ਼ਾਬ ਹੋਏਗਾ. ਇਹ ਸਾਨੂੰ ਤਾਰੀਖ ਦੀ ਕਿਤਾਬਾਂ 'ਚ ਮਿਲਦਾ ਵਾਕਿਆਤ, ਜਿਹੜੇ ਨਬੀ ਸੱਲੱਲਾਹੁ ਅਲੈਹਿ ਵਸੱਲਮ 'ਤੇ ਈਮਾਨ ਲਿਆਉਣ ਵਾਲੇ ਸਾਹਬਾਂ ਦੇ ਵਾਕਿਆਤ ਨੇ ਨਾ ਮੁਖਤਲਿਫ, ਉਹ ਸਾਨੂੰ ਮਿਲਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਜ਼ਾਬ ਦਿੱਤਾ ਗਿਆ. ਜਿਸ ਤਰ੍ਹਾਂ ਹਜ਼ਰਤ ਬਿਲਾਲ ਦਾ ਵਾਕਿਆ ਬੜਾ ਮਸ਼ਹੂਰ ਹੈ, ਹਜ਼ਰਤ ਖੱਬਾਬ ਦਾ ਵਾਕਿਆ ਬੜਾ ਮਸ਼ਹੂਰ ਹੈ. ਹਜ਼ਰਤ ਬਿਲਾਲ ਜਿਹੜੇ ਉਹਨਾਂ ਜਦੋਂ ਈਮਾਨ ਲਿਆਉਂਦਾ ਅਤੇ ਉਹਨਾਂ ਦਾ ਜਿਹੜਾ ਮਾਲਿਕ ਸੀ ਉਮਈਆ, ਉਹ ਉਹਨਾਂ ਨੂੰ ਗਲੇ 'ਚ ਰੱਸੀ ਪਾ ਦੇਣੀ ਅਤੇ ਬੱਚਿਆਂ ਨੂੰ ਮੁੰਡਿਆਂ ਨੂੰ ਕਹਿਣਾ ਕਿ ਬਈ ਇਹਨੂੰ ਘਸੀਟੀ ਫਿਰੋ, ਅਤੇ ਉਹ ਮੁੰਡਿਆਂ ਨੇ ਰੱਸੀ ਨੂੰ ਪਕੜਨਾ ਅਤੇ ਜਿਸ ਤਰ੍ਹਾਂ ਕੋਈ ਜਾਨਵਰ ਨੂੰ ਘਸੀਟ ਦੇਣਾ, ਇਸ ਤਰ੍ਹਾਂ ਬਿਲਾਲ ਹਜ਼ਰਤ ਬਿਲਾਲ ਨੂੰ ਘਸੀਟ ਰਹੇ ਨੇ ਮੁਖਤਲਿਫ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ, ਕਦੀ ਮਜ਼ਾਕ ਉਡਾ ਰਹੇ ਨੇ, ਕਦੀ ਤੰਗ ਕਰ ਰਹੇ ਨੇ ਮੁਖਤਲਿਫ. ਫਿਰ ਉਹਨਾਂ ਨੂੰ ਗਰਮ ਪੱਥਰਾਂ 'ਤੇ ਤਪਦੀ ਦੁਪਹਿਰ 'ਚ ਲਿਟਾ ਦਿੰਦਾ ਸੀ, ਉੱਤੇ ਇੱਕ ਵੱਡਾ ਹਰ ਪੱਥਰ ਉਹਨਾਂ ਦੇ ਸੀਨੇ 'ਤੇ ਰੱਖ ਦਿੰਦਾ ਸੀ ਕਿ ਬਈ ਤੂੰ ਮੁਹੰਮਦ ਦਾ ਇਨਕਾਰ ਕਰੇਗਾ, ਸਾਡੇ ਬੁੱਤਾਂ ਦਾ ਇਕਰਾਰ ਕਰੇਗਾ ਤਾਂ ਤੈਨੂੰ ਛੱਡਾਂਗੇ. ਲੇਕਿਨ ਉਹ ਐਸੇ ਸਾਹਿਬ ਈਮਾਨ ਸਨ ਕਿ ਇਹ ਸਾਰਾ ਤਿਜ ਵੀ ਕਹਿੰਦੇ ਹਨ ਅਹਦ ਅਹਦ, ਯਾਨੀ ਇੱਕ ਹੀ ਖੁਦਾ ਹੈ, ਇੱਕੋ ਹੀ ਖੁਦਾ ਹੈ, ਮੈਂ ਉਹਨੂੰ ਮੰਨਣਾ, ਮੈਂ ਸ਼ਿਰਕ ਨੂੰ ਨਹੀਂ ਮੰਨਦਾ. ਅਤੇ ਉਹਨਾਂ ਨੇ ਤਕਲੀਫਾਂ ਸਹੀਆਂ ਬੇਸ਼ੁਮਾਰ. ਇਹ ਬਹੁਤ ਸਾਰੇ ਵਾਕਿਆਤ ਨੇ ਸਾਹਿਬਾਂ ਦੇ. ਖੱਬਾਬ ਇਬਨ ਉਲ ਅਰਤ ਜਿਹੜੇ ਸਨ, ਇਹਨਾਂ ਨੂੰ ਅੱਗ ਦੇ ਦਹਿਕ ਦੇ ਅੰਗਾਰਿਆਂ ਦੇ ਉੱਤੇ ਲਿਟਾ ਕੇ ਅਤੇ ਇਹਨਾਂ 'ਤੇ ਵਜ਼ਨ ਰੱਖ ਦਿੱਤਾ ਜਾਂਦਾ ਸੀ ਕਿ ਬਈ ਇਹ ਅੰਗਾਰੇ ਜਿਹੜੇ ਨੇ ਇਹ ਹੁਣ ਤੁਹਾਡੀ ਜਿਸਮ ਦੀ ਚਰਬੀ ਜਿਹੜੀ ਹੈ ਉਹ ਹੀ ਪਿਘਲ ਕੇ ਇਹਨਾਂ ਨੂੰ ਬੁਝਾਏਗੀ. ਇਸ ਤਰ੍ਹਾਂ ਹੀ ਹੋਇਆ, ਇਹਨਾਂ ਨੇ ਇੱਕ ਦਫ਼ਾ ਹਜ਼ਰਤ ਉਮਰ ਨੂੰ ਆਪਣੀ ਕਮਰ ਦਿਖਾਈ ਸੀ, ਯਾਨੀ ਕੱਪੜਾ ਉਠਾ ਕੇ ਅਤੇ ਆਪਣੀ ਕਮਰ ਦਿਖਾਈ, ਅਤੇ ਇਹਨਾਂ ਦੀ ਕਮਰ ਜਿਹੜੀ ਉਹਦੀ ਚਮੜੀ ਸਾਰੀ ਜਲੀ ਹੋਈ ਸੀ, ਅੰਦਰੋਂ ਜਿਸ ਤਰ੍ਹਾਂ ਅਗਰ ਜਿਲਦ ਜਲਿਆ ਤਾਂ ਸਫੈਦ ਮਤਲਬ ਗੋਸ਼ਤ ਨਜ਼ਰ ਆ ਰਿਹਾ ਹੁੰਦਾ, ਜਿਹੜਾ ਕਿ ਸੁੱਕ ਗਿਆ ਹੁੰਦਾ, ਬਿਲਕੁਲ ਜਿਲਦ ਨਰ ਮਿਲ ਜਾਂਦਾ. ਅਤੇ ਇਹਨਾਂ ਨੇ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਅੰਗਾਰਿਆਂ 'ਤੇ ਲਿਟਾਇਆ ਜਾਂਦਾ ਸੀ, ਤਾਂ ਅੰਗਾਰੇ ਫਿਰ ਮੇਰੀ ਜਿਲਦ ਸਾੜ ਦਿੰਦੇ ਹਨ, ਫਿਰ ਅੰਦਰੋਂ ਮੇਰੀ ਕਮਰ ਦੀ ਚਰਬੀ ਜਿਹੜੀ ਸੀ ਜਦੋਂ ਉਹ ਪਿਘਲ ਕੇ ਕੋਲਿਆਂ 'ਤੇ ਡਿੱਗਦੀ ਸੀ ਅਤੇ ਉਹਦੀ ਵਜ੍ਹਾ ਤੋਂ ਕੋਲੇ ਬੁੱਝ ਜਾਂਦੇ ਸਨ, ਅਤੇ ਫਿਰ ਮੇਰੀ ਜਾਨ ਛੁੱਟਦੀ ਸੀ. ਮੁਖਤਲਿਫ ਤਕਾਲੀਫ ਨੇ. ਇਸੇ ਤਰ੍ਹਾਂ ਹਜ਼ਰਤ ਅੰਮਾਰ ਸਨ, ਸੁਮੱਈਆ ਉਹਨਾਂ ਦੀ ਬੀਵੀ, ਯਾਸਰ ਉਹਨਾਂ ਦੇ ਬੇਟੇ, ਇਹਨਾਂ ਦੇ ਵੀ ਵਾਕਿਆਤ ਆਉਂਦੇ ਨੇ, ਉਹ ਵੀ ਬੜੇ ਦਰਦ ਅੰਗੇਜ਼ ਵਾਕਿਆਤ ਨੇ. ਇੱਕ ਜਿਹੜੇ ਨੇ ਮੱਕੇ ਦੇ ਲੋਕ ਜਿਹੜੇ ਕਾਫਿਰ ਸਨ, ਉਹ ਜਿਸ ਤਰ੍ਹਾਂ ਇਹਨਾਂ ਦੇ ਨਾਲ ਇਹਨਾਂ ਨੂੰ ਮੁਖਤਲਿਫ ਸਜ਼ਾਵਾਂ ਦਿੰਦੇ ਸਨ, ਇਹ ਸਜ਼ਾਵਾਂ ਜਿਹੜੀਆਂ ਨੇ ਜ਼ਾਹਿਰ ਹੈ ਕਿ ਬਹੁਤ ਵੱਡਾ ਜ਼ੁਲਮ ਸੀ. ਮਹਿਜ਼ ਸਤ ਕੇ ਈਮਾਨ ਲਿਆਉਂਦੇ ਨੇ, ਇਹਨਾਂ ਨੂੰ ਲੈਂਦੇ ਨੇ, ਇਸ ਵਜ੍ਹਾ ਤੋਂ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ. ਅਤੇ ਫਰਮਾਇਆ ਇਨ ਅਲਦੀਨ ਆਮਨੁ ਵਾਮਿਲੁ ਸਾਲਿਹਾਤ ਲਹੁਮ ਜੰਨਤੁਨ ਤਜਰੀ ਮਿਨ ਤਹਿਤਿਹ ਅਲ-ਅਨਹਾਰ ਜ਼ਾਲਿਕਲ ਫੌਜ਼ੁਲ ਕਬੀਰ. ਜਿਹੜੇ ਲੋਕ ਤੰਗ ਕਰਦੇ ਨੇ ਉਹਨਾਂ ਵਾਸਤੇ ਤਾਂ ਜਹੰਨਮ ਦਾ ਅਜ਼ਾਬ ਹੈ, ਜਿਸ ਤਰ੍ਹਾਂ ਪਿਛਲੀ ਆਇਤ ਵਿੱਚ ਦੱਸਿਆ ਗਿਆ, ਔਰ ਜਲਨ ਦਾ ਅਜ਼ਾਬ ਹੈ. ਔਰ ਐਸਾ ਤਾਂ ਦੱਸਿਆ ਗਿਆ ਕਿ ਜਿਹੜੇ ਲੋਕ ਈਮਾਨ ਲਿਆਏ ਨੇ ਔਰ ਜਿਹਨਾਂ ਨੇ ਨੇਕ ਅਮਲ ਕੀਤੇ ਨੇ ਉਹਨਾਂ ਵਾਸਤੇ ਐਸੇ ਬਾਗ ਹੋਣਗੇ ਜਿਹਨਾਂ ਦੇ ਨੀਚੇ ਨਹਿਰਾਂ ਬਹਿ ਰਹੀਆਂ ਹੋਣਗੀਆਂ. ਔਰ ਇਹ ਬੜੀ ਵੱਡੀ ਕਾਮਯਾਬੀ ਹੈ, ਯਾਨੀ ਇਹ ਉਹ ਕਾਮਯਾਬੀ ਹੈ ਜਿਹਨੂੰ ਅੱਲਾਹ ਤਾਲਾ ਕਹਿ ਰਿਹਾ ਬਹੁਤ ਵੱਡੀ ਹੈ, ਯਾਨੀ ਜ਼ਾਹਿਰ ਹੈ ਕਿ ਖੁਦਾ ਦੇ ਨਜ਼ਦੀਕ ਜਿਹੜੀ ਚੀਜ਼ ਵੱਡੀ ਹੈ ਉਹ ਤਾਂ ਫਿਰ ਵਾਕਈ ਵੱਡੀ ਹੈ. ਇਨਾ ਬਦ ਸੁਰਬਿਕ ਅਲ ਸ਼ਦੀਦ, ਬੇਸ਼ੱਕ ਤੇਰੇ ਰੱਬ ਦੀ ਪਕੜ ਬੜੀ ਸ਼ਦੀਦ ਹੈ. ਜਿਹੜੀ ਅਸੀਂ ਫਿਰੌਨ ਦੇ ਵਾਕਏ 'ਚ ਦੇਖਦੇ ਹਾਂ, ਕੌਮੇ ਲੂਤ ਦੇ ਮਾਮਲੇ ਦੇਖਦੇ ਹਾਂ, ਯਕੀਨਨ ਖੁਦਾ ਦੀ ਪਕੜ ਬੜੀ ਸਖਤ ਜਿਹੜੀ ਇਸ ਦੁਨੀਆਂ 'ਚ ਆਈ ਮੁਖਤਲਿਫ ਕੌਮਾਂ 'ਤੇ, ਅਤੇ ਜਿਹੜੀ ਆਖਰਤ ਜਾਣੀ ਉਹਦੀ ਤਾਂ ਕੋਈ ਇੰਤਹਾ ਹੀ ਨਹੀਂ. ਇਨ ਹੋ وہ یبدی و یعید، وہ جڑا ہے ذات انہی تے ابتدا کیتی ہے مخلوق نو پیدا کیتا اور اس کائنات دے سلسلے نو چلایا، بھائی یعید تے وہی لوٹائے گا دوبارہ انہوں نے اٹھائے گا پھر انہوں نے حساب کتاب کرے گا، وہ الغفور الودود تے وہ بڑا بخشن والا تے بڑا محبت کرن والا ہے، ذل عرش المجید وہ عرش والا ہے تے بڑا بزرگ بزرگ و برتر ذات ہے بڑی، فعال لما یرید وہ جو چند ہے وہ کرتا ہے، یعنی انہوں کو روکنے والا نہیں، وہ دے کرنے چ انہوں کو رکاوٹ نہیں، کسی کو پوچھنا نہیں، کسی کو مشورہ کرنے دے مجبور نہیں، وہ کرد ہے جو چند ہے، حل تاک حدیث الجنود کی تیرے تک لشکر دی خبر پہنچی ہے، فرعون و سمود فرعون اور سمود قوم دی قوم جڑی سی انہاں دی گل تیرے تک پہنچی ہے، بل الذین کفروا فی تکذیب بلکہ کافران نے تے فیصلہ کر لیا کہ یہ چٹ لاندے ہی رہن گے، جن مردی دلائل انہوں نے سامنے آ جان یہ تو انہوں نے فیصلہ کیتا ہے کہ چٹ لانا ہی چٹ لانا ہے، واللہ من ورائہم محیط اور اللہ تعالیٰ انہوں اگوں پچھوں کیریا ہوا ہے، یہ کنے یعنی کہ اپنے تے ظلم کر رہے ہیں کہ خدا انہوں نے کیرے ہوئے اگوں پچھوں، بل ہو قرآن مجید فرمایا یہ تو جی دعوت ہے یہ تو قرآن مجید ہے، بلند پایا قرآن ہے، فی لوح محفوظ ایک لوح محفوظ ہے یعنی جتھے شیاطین دی کوئی دسترسی نہیں پہنچی نہیں، شیاطین دی اس تو بالکل اے کلام جڑا ہے اے شیاطین دی دسترس تو محفوظ ہے، اور لوح محفوظ ہے چے آسمان تے جڑی لوح محفوظ ہے وہ دے چے اللہ تعالیٰ نے قرآن مجید جڑا ہے اتھے اے لکھیا ہوا ہے، اتوں پھر فرشتہ لے کے آدھے نبی تک، اتھے سورت ختم ہو جاتی ہے، انہوں نے یہ آیتوں کا رواں ترجمہ جڑا ہے وہ کر لینا، فرمایا والسماء ذات البروج گواہی دینا آسمان جڑا برجاں والا ہے، والیوم الموعود اور وعدے کا دن گواہی دینا ہے، وشاہد مشہود اور ویکھن ہر ویکھن گواہی دینا ہے، تے ہر ویکھن ویکھی جان والی چیز گواہی دیندی ہے، قتل اصحاب الاخدود کاٹی والے مارے گئے، النار ذات الوقود اگ والی کاٹی ہے جڑی ایندھن نال بھری ہوئی کاٹی ہے، از ہم علیہ قعود جدوں عہدے تے بیٹھے ہوئے ہون گے، وہم علی ما یفعلون بالمؤمنین شہود اور او جو مومنہ نال کردے رہنے انہوں ویکھ رہے ہون گے، وہ نتیجہ ویکھ رہے ہون گے، وما نقموا منہم الا ان یؤمنوا باللہ العزیز الحمید اور انہوں نے ان نال کوئی دشمنی نہیں سی سوائے اس گل تے کہ وہ ایمان لے آئے سن اور او اللہ عزیز حمید نو من دے سن، الذی لہ ملک السماوات والارض او ذات جدے ہستے آسمان تے زمین دی بادشاہی ہے، واللہ علی کل شیء شہید اور اللہ تعالی ہر چیز تے گواہ ہے، ان الذین فتنوا المؤمنین والمؤمنات ثم لم یتوبوا فلہم عذاب جہنم ولہم عذاب الحریق، بے شک وہ لوگ جڑے ستاندے نے مومناں نو تے مومنات نو پھر وہ توبہ نہیں کردے انہاں سے جہنم دا عذاب ہوئے گا اور سڑن دا عذاب ہوئے گا، ان الذین آمنوا وعملوا الصالحات لہم جنات تجری من تحتہا الانہار ذلک الفوز الکبیر، اور بے شک وہ لوگ جڑے ایمان لے آئے اور جنہوں نے نیک عمل کیتے انہاں واسطے جنتاں نے جنہاں دے وچ نہراں بہن گیاں یہ بڑی وڈی کامیابی ہے، ان وعد ربک لشدید بے شک تیرے رب دی پکڑ بڑی شدید ہے، انہو ہو یبدی و یعید انہیں ابتدا کیتی ہے تو وہی لوٹائے گا، وہ ہو الغفور الودود وہ بڑا بخشن والا تے محبت کرنے والا ہے، ذل عرش المجید عرش والا ہے تے بزرگ و برتر ہے، فعال لما یرید وہ کر دیندا جو چاہندا ہے، حل تاک حدیث الجنود کی تواڈے تک لشکراں دی خبر آئی ہے، فرعون و سمود فرعون تے سمود دی، بل الذین کفروا فی تکذیب بلکہ جڑے لوکاں نے کفر کیتا ہے وہ تکذیب دا فیصلہ کیتا ہے انہوں نے، واللہ من ورائہم محیط حالانکہ اللہ تعالیٰ انہوں نے اگوں پچھوں کیریا ہوا ہے، بل ہو قرآن مجید یہ تے بلکہ قرآن مجید ہے بڑا بلند پایا قرآن ہے، فی لوح محفوظ لوح محفوظ دے وچ، وآخر دعوانا ان الحمدللہ رب العالمین۔